470 ਅੰਕ ਤੇ ਅੱਗੇ ਫਰਮਾਉਂਦੇ ਹਨ, ਸਲੋਕ ਮਹੱਲਾ ਪਹਿਲਾ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥਵਾਹ। ਬੇਨਤੀ ਕੀਤੀ ਗੁਰਸਿੱਖਾਂ ਨੇ ਮਹਾਰਾਜ ਅੱਗੇ ਬੇਨਤੀ ਇਸ ਪ੍ਰਕਾਰ ਕਿ ਇਹ ਜੀਵ ਦਾ ਰਥ ਅਤੇ ਰਥਵਾਹੀ ਕਿਹੜਾ ਕਿਹੜਾ। ਮਹਾਰਾਜ ਫਰਮਾਉਂਦੇ ਗੁਰੂ ਨਾਨਕ ਦੇਵ ਜੀ ਸਾਰਿਆਂ ਸਰੀਰਾਂ ਦਾ ਜਿਹੜਾ ਮੇਰ ਹੁੰਦਾ ਸ਼੍ਰੋਮਣੀ, ਮੇਰੂ ਕਹੀਏ ਸ਼੍ਰੋਮਣੀ ਨੂੰ, ਮਾਲਾ ਚ ਜਿਵੇਂ ਮਣਕਾ ਉੱਪਰਲਾ ਹੁੰਦਾ ਗਿਣਤੀ ਤੋਂ ਬਾਹਰ ਉਹਨੂੰ ਮੇਰੂ ਕਹਿੰਦੇ ਨੇ, ਉਹ ਸੁਮੇਰ ਪਰਬਤ ਨੂੰ ਵੀ ਮੇਰ ਕਹਿੰਦੇ ਸ਼੍ਰੋਮਣੀ। ਸ਼੍ਰੋਮਣੀ ਜੋ ਜੀਵ ਹੈ ਇੱਕ ਇਹਦਾ ਰਥ ਹੈ ਇੱਕ ਇਹਦਾ ਰਥਵਾਹੀ ਹੈ। ਬੇਨਤੀ ਹੈ ਕਿ ਰਥ ਰਥਵਾਹੀ ਤੇ ਜੀਵ ਇਹ ਤਿੰਨੇ ਸਾਰਿਆਂ ਯੁੱਗਾਂ ਵਿੱਚ ਇੱਕ ਹੀ ਰਹਿੰਦੇ ਆ ਜਾਂ ਬਦਲ ਜਾਂਦੇ ਨੇ? ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ, ਯੁੱਗ ਯੁੱਗ ਫੇਰ ਵਟਾਈ ਹੈ ਗਿਆਨੀ ਬੁੱਝ ਤਾਹੇ। ਮਹਾਰਾਜ ਕਹਿੰਦੇ ਯੁੱਗਾਂ ਯੁੱਗਾਂ ਵਿੱਚ ਫੇਰ ਹੁੰਦਾ ਰਥ ਤੇ ਰਥਵਾਹੀ, ਵਟਾਈਆ ਬਦਲਾਏ ਜਾਂਦੇ ਨੇ, ਪਰ ਰਥੀ ਜੀਵ ਇੱਕੋ ਹੀ ਰਹਿੰਦਾ। ਇਹ ਗੱਲ ਨੂੰ ਕੇਵਲ ਗਿਆਨਵਾਨ ਹੀ ਬੁੱਝਿਆ ਸਮਝ ਸਕਦੇ ਨੇ। ਭਾਵ ਕਹਿਣ ਤੋਂ ਜੀਵ ਆਤਮਾ ਸਾਰੇ ਯੁੱਗਾਂ 'ਚ ਉਹੀ ਰਹਿੰਦੀ ਹੈ ਅਤੇ ਸਰੀਰ ਬਦਲੇ ਜਾਂਦੇ ਨੇ, ਕਦੇ ਕੋਈ ਮਿਲ ਜਾਂਦਾ ਕੋਈ, ਕਦੇ ਕੋਈ ਇਹ ਮਿਲ ਜਾਂਦਾ। ਰਥਵਾਹੀ ਹੁੰਦਾ ਮਨ, ਰਥ ਹੁੰਦਾ ਸਰੀਰ, ਇਸ ਪ੍ਰਕਾਰ ਰਥੀ ਜੀਵ ਇੱਕੋ ਹੀ ਰਹਿੰਦਾ ਜੀਵ ਆਤਮਾ। ਯੁੱਗ ਯੁੱਗ ਮੇਰ ਸਰੀਰ ਕਾ ਵਾਸਨਾ ਵੱਧਾ ਆਵੈ ਜਾਵੈ, ਫਿਰ 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 ਵਟਾਈਆ ਗਿਆਨੀ ਹੋਏ ਮਰਮ ਕਉ ਪਾਵੈ, ਭਾਈ ਗੁਰਦਾਸ ਜੀ ਫਰਮਾਉਂਦੇ ਹੈ। ਮਹਾਰਾਜ ਫਿਰ ਇਹ ਵੀ ਦੱਸੋ ਕਿ ਕਿਹੜੇ ਯੁੱਗ 'ਚ ਕਿਹੜਾ ਹੁੰਦਾ। ਸਤ ਯੁੱਗ ਰਥ ਸੰਤੋਖ ਕਾ, ਧਰਮ ਅੱਗੇ ਰਥਵਾਹੋ। ਸਤ ਯੁੱਗ ਰਥ ਸੰਤੋਖ ਕਾ, ਸਤ ਅੱਗੇ ਰਥਵਾਹੋ। ਇੱਥੇ ਮਹਾਰਾਜ ਕਹਿਣ ਤੋਂ ਭਾਵ ਹੈ ਕਿ ਸਤ ਇਸ ਵਾਸਤੇ ਨਹੀਂ ਲਿਖਿਆ ਜੋ ਪਿੰਗਲ ਅਨੁਸਾਰ ਮਾਤਰਾ 'ਚ ਫਰਕ ਪੈਂਦਾ ਸੀ, ਇਸ ਵਾਸਤੇ ਇੱਥੇ ਧਰਮ ਕਿਹਾ। ਸਤਯੁਗ ਵਿੱਚ ਸਰੀਰਾਂ ਰੂਪੀ ਰਥ ਸੰਤੋਖਮਈ ਸੀ, ਸਰੀਰਾਂ ਦੇ ਰਥ ਖਾਣ ਨੂੰ ਭਾਵੇਂ ਨਾ ਮਿਲੇ ਪਰ ਸਮਾਧੀਆਂ ਲਗਾਈ ਰੱਖਦੇ ਅਤੇ ਸੱਚ ਬੋਲਣਾ, ਇਹ ਅੱਗੇ ਰਥਵਾਹੀ ਬਣਿਆ ਹੋਇਆ ਸੀ। ਸਤਯੁਗ ਸਤ ਸੰਤੋਖ ਸਰੀਰਾ, ਸਤ ਸਤ ਵਰਤੈ ਗਹਿਰ ਗੰਭੀਰਾ। ਸਤਯੁਗ ਸਾਚ ਕਹੈ ਸਭ ਕੋਈ, ਸੱਚ ਵਰਤੈ ਸਾਚਾ ਸੋਈ। ਮਹਾਰਾਜ ਨੇ ਮਾਰੂ ਸੋਲੇ 'ਚ ਅੱਗੇ ਚੱਲ ਕੇ ਆਵੇਗਾ ਇਹ ਬਚਨ ਲਿਖੇ ਹੋਏ ਨੇ। ਤ੍ਰੇਤੈ ਰਥ ਜਤੈ ਕਾ ਜੋਰ ਅੱਗੇ ਰਥਵਾਹ। ਹੁਣ ਤ੍ਰੇਤੇ ਯੁੱਗ ਵਿੱਚ ਸਰੀਰਾਂ ਰੂਪੀ ਰਥ ਜਤਮਈ ਸੀਗੇ, ਉਦੋਂ ਲੋਕ ਜਤੀ ਸਤੀ ਸੀ ਸਰੀਰਾਂ 'ਚ ਤ੍ਰੇਤੇ 'ਚ, ਤਾਂਹੀਓ ਲੋਕਾਂ 'ਚ ਸੀਗਾ ਜੋਰ ਤੋਂ ਭਾਵ ਬਲ, ਜਿਹੜਾ ਇਹ ਰਥਵਾਹੀ ਲੋਕਾਂ 'ਚ ਜੋਰ ਬੜਾ ਹੁੰਦਾ ਸੀ ਉਦੋਂ ਜਤੀ ਸਤੀ ਹੋਣ ਕਰਕੇ, ਬਲ ਕਰਕੇ ਇੰਦਰੀਆਂ ਦਾ ਦਮਨ ਕਰਦੇ ਸੀ। ਤ੍ਰੇਤਾ ਯੁੱਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀ, ਉਹ ਪਿੱਛੇ ਕਥਾਕਾਰ ਆਏ ਆਪਾਂ। ਜੋਰ ਹੁੰਦਾ ਗਿਆਨ ਹੋਣਾ, ਇਹ ਅੱਗੇ ਰਥਵਾਹੀ ਸੀਗਾ। ਫਿਰ ਆ ਗਿਆ ਦੁਆਪਰ, ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾਹ। ਦੁਆਪਰ ਯੁੱਗ 'ਚ ਸਰੀਰਾਂ ਰੂਪੀ ਰਥ ਤਪਮਈ ਸੀ, ਸਤ ਦੀ ਜਗ੍ਹਾ ਇੱਥੇ ਧਰਮ ਦਾ ਗ੍ਰਹਿਣ ਕਰਨਾ, ਧਰਮ ਅੱਗੇ ਰਥਵਾਹ, ਧਰਮ ਧਾਰਨਾ ਹੀ ਅੱਗੇ ਰਥਵਾਹੀ ਸੀਗਾ। ਕਲਯੁੱਗ ਰਥ ਅਗਨ ਕਾ ਕੂੜ ਅੱਗੇ ਰਥਵਾਹ। ਕਲਯੁੱਗ 'ਚ ਸਰੀਰਾਂ ਰੂਪੀ ਰਥ ਜਿਹੜੇ ਅਗਨ ਹੁੰਦੇ ਨੇ, ਅੱਗ ਲੱਗੀ ਭਾਵ ਕ੍ਰੋਧਮਈ ਹੈ, ਅਤੇ ਕੂੜ ਦਾ ਝੂਠ ਬੋਲਣਾ, ਇਹ ਸਾਡੇ ਰਥਵਾਹੀ ਬਣੇ ਹੋਏ ਨੇ ਰਥ ਨੂੰ ਚਲਾਉਣ ਵਾਲੇ, ਬਸ ਗੁੱਸਾ ਜਾਂ ਝੂਠ ਦੋ ਕੰਮ ਫੜੇ ਹੋਏ ਨੇ। ਫਿਰ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਚਾਰੇ ਯੁੱਗਾਂ ਦੇ ਅਵਤਾਰ ਅਤੇ ਚਾਰੇ ਯੁੱਗਾਂ ਦੇ ਵੇਦ ਕਥਨ ਕਰੋ। ਇਹ ਗੱਲ ਸੁਣ ਕੇ ਕਹਿੰਦੇ ਨੇ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ, ਸਾਮ ਕਹੈ ਸੇ ਤੰਬਰ ਸਵਾਮੀ, ਸੱਚ ਮਹਿ ਆਛੈ ਸਾਚ ਰਹੇ। ਮਹਾਰਾਜ ਕਹਿੰਦੇ ਸ਼ਾਮ ਵੇਦ ਕਥਨ ਕਰਦਾ ਹੈ ਕਿ ਸਤਯੁਗ ਦਾ ਸਵਾਮੀ ਸੇਤ ਅੰਬਰ, ਸੇਤ ਹੁੰਦਾ ਚਿੱਟੇ, ਅੰਬਰ ਹੁੰਦਾ ਵਸਤਰ, ਉਦੋਂ ਸਤਯੁਗ ਦਾ ਜਿਹੜਾ ਸਵਾਮੀ ਸੀਗਾ ਚਿੱਟੇ ਕੱਪੜਿਆਂ ਵਾਲਾ ਹੰਸਾ ਅਵਤਾਰ ਹੋਇਆ। ਸ਼ੰਕਾ ਆਉਂਦੀ ਕਿ ਵੇਦਾਂ ਵਿੱਚ ਅਵਤਾਰਾਂ ਦਾ ਕੋਈ ਜ਼ਿਕਰ ਨਹੀਂ ਆਉਂਦਾ, ਇਸ ਕਰਕੇ ਅੱਖਰਾਂ ਦੀ ਲਵੰਤ ਹੈ ਇਸ ਤਰ੍ਹਾਂ ਕਿ ਸਤਯੁਗ ਦਾ ਵੇਦ ਸ਼ਾਮ ਹੈ ਅਤੇ ਚਿੱਟੇ ਕੱਪੜਿਆਂ ਵਾਲਾ ਸਵਾਮੀ ਹੰਸ ਅਵਤਾਰ ਕਥਨ ਕੀਤਾ। ਸਤਯੁਗ ਵਿੱਚ ਸਾਰੇ ਜੀਵ ਮਨ ਕਰਕੇ ਸੱਚ ਵਿੱਚ ਆਛਾ ਤੋਂ ਭਾਵ ਸਨ, ਹੈ ਸਨ, ਅਤੇ ਬਾਣੀ ਕਰਕੇ ਵੀ ਲੋਕ ਸੱਚ 'ਚ ਹੀ ਰਹਿੰਦੇ ਸੀ, ਪਤਾ ਹੀ ਨਹੀਂ ਸੀ ਹੁੰਦਾ ਝੂਠ ਕੀ ਹੁੰਦਾ, ਭੋਲੇ ਭਾਲੇ ਸਿੱਧੇ ਸਾਦੇ ਸੱਚੇ ਸੁੱਚੇ ਲੋਕ, ਕਿਉਂਕਿ ਉਦੋਂ ਨਵੀਂ ਨਵੀਂ ਦੁਨੀਆਂ ਸਾਜੀ ਸੀ। ਫਿਰ ਹੌਲੀ ਹੌਲੀ ਦੁਨੀਆਂ 'ਚ ਗਿਰਾਵਟ ਆ ਜਾਂਦੀ, ਫਿਰ ਹੋਰ ਗਿਰਾਵਟ, ਫਿਰ ਹੋਰ ਗਿਰਾਵਟ, ਸਭ ਕੋ ਸੱਚ ਸਮਾਵੈ, ਤਨ ਕਰਕੇ ਵੀ ਸਭ ਕੁਝ ਸੱਚ ਵਿੱਚ ਹੀ ਸਮਾਉਂਦੇ ਸੀ। ਰਿਗ ਕਹਿ ਰਹਿਆ ਭਰਪੂਰ, ਰਾਮ ਨਾਮ ਦੇਵਾ ਮਹਿਸੂਰ। ਰਿਗ ਵੇਦ ਇਉਂ ਕਥਨ ਕਰਦਾ ਕਿ ਜੋ ਪਰਮਾਤਮਾ ਬਈ ਸਾਰੇ ਵਿਆਪਕ ਹੈ ਤੇ ਸਾਰਿਆਂ ਵਿੱਚ ਸੂਰਬੀਰ ਆ, ਉਹੀ ਆਰਾਮ ਨਾਮ ਰਾਮ ਚੰਦਰ ਰੂਪ ਹੋ ਰਿਹਾ। ਸ਼ੰਕਾ ਇਹ ਹੋ ਗਈ ਵੀ ਰਿਗਵੇਦ ਵਿੱਚ ਵੀ ਅਵਤਾਰਾਂ ਦਾ ਕੋਈ ਜ਼ਿਕਰ ਨਹੀਂ ਆਉਂਦਾ, ਇਸ ਕਰਕੇ ਭਾਵ ਅਰਥ ਇਉਂ ਹੈ ਕਿ ਤ੍ਰੇਤੇ ਯੁੱਗ ਦਾ ਰਿਗਵੇਦ ਹੈ ਅਤੇ ਜੋ ਪਰਮਾਤਮਾ ਸਾਰੇ ਭਰਪੂਰ ਹੋ ਰਿਹਾ ਅਤੇ ਦੇਵਤਿਆਂ ਵਿੱਚ ਸੂਰਬੀਰ ਹੈ ਰਾਮ ਨਾਮ। ਸੋ ਇਸ ਪ੍ਰਕਾਰ ਕਹਿੰਦੇ ਰਾਮ ਚੰਦਰ ਉਦੋਂ ਅਵਤਾਰ ਹੋਏ ਨੇ। ਨਾਏ ਲਇਆ ਪਰਾਛਤ ਜਾਹੇ, ਉਸ ਰਾਮ ਦੇ ਨਾਮ ਲੈਣ ਨਾਲ ਸਾਰੇ ਕਹਿੰਦੇ ਪਾਪ ਦੂਰ ਹੋ ਜਾਂਦੇ ਹਨ। ਅਨਕ ਪਰਾਛਤ ਮਿਟੈ ਖਿਨ ਮਾਹੇ ਰਿਦੈ ਜਪ ਭਗਵਾਨ, ਪਾਵਨਾ ਤੇ ਮਹਾਂਪਾਵਨ ਕੋਟ ਦਾਨ ਇਸ਼ਨਾਨ। ਇਹ ਪੰਜਵੇਂ ਪਾਤਸ਼ਾਹ ਨੇ ਮਾਰੂ ਰਾਗ ਚ ਫਰਮਾਇਆ, ਘੋਰ ਦੁਖਿਅੰਗ ਅਨਕ ਹੱਤਿਅੰਗ ਜਨਮ ਦਾਰਿਦ੍ਰਿੰਗ ਮਹਾਂ ਵਿਖਿਆਦੰਗ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵ ਕਾਸ਼ ਭਸਮੰਗ ਕ੍ਰੋਧ। ਸੋ ਇਸ ਪ੍ਰਕਾਰ ਰੱਬ ਦਾ ਨਾਂ ਕਹਿੰਦੇ ਪੁਰਾਣੇ ਲੋਕ ਲੈਂਦੇ ਰਾਮ ਕਰਕੇ ਲੈਂਦੇ, ਉਦੋਂ ਇਹੀ ਗੁਰਮੰਤਰ ਸੀਗਾ। ਰਾ ਕਹਿਤ ਅਗ ਸਭ ਹਰੈ ਦੂਰ ਦੇਸ ਤਾਂ ਜਾਏ, ਮਤ ਮਕਾਰ ਕੇ ਪਟ ਮਿਲੇ ਬੀਜ ਭਸਮ ਹੋਏ ਜਾਏ। ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਪੁਰਾਣੇ ਸਮੇਂ ਵਿੱਚ ਇਹੀ ਨਾਰਦ ਮੋਨ ਉਪਦੇਸਿਆ। ਨਾਰਦ ਜੀ ਨੇ ਉਪਦੇਸ਼ ਦਿੱਤਾ ਸੀ ਧਰੂਵ ਪ੍ਰਹਿਲਾਦ ਨੂੰ, ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਇਹ ਗੁਰਮੰਤਰ ਹੁੰਦਾ ਸੀ ਉਦੋਂ ਪਹਿਲਾਂ। ਭਜਨ ਪ੍ਰਭੂ ਕੇ ਸਭ ਸੁਖ ਥੀਵਨ, ਜੇ ਭੱਜ ਜਾਣੇ ਕੋਈ ਭਜਨੀ ਪਾਸੋਂ ਪਾਪ ਇਉਂ ਨਸਦੇ ਜਿਉ ਸਿੰਘ ਸਿਆਰ ਅਲੋਈ। ਇੱਕ ਵਾਰ ਅਜਾਮਲ ਨਾਮ ਲਿਆ ਮੁਕਤ ਕੀਆ ਪ੍ਰਭ ਸੋਈ, ਆਠ ਪਹਿਰ ਜਿਨ ਹਿਰਦੈ ਬਸ ਹੈ ਸੋ ਕਿਉਂ ਮੁਕਤ ਨਾ ਹੋਈ। ਜਿਹਨੇ ਇੱਕ ਵਾਰ ਵਾਹਿਗੁਰੂ ਕਿਹਾ ਉਹ ਤਰ ਗਿਆ, ਤੇ ਫਿਰ ਦੇਵਾ ਜਿਵੇਂ ਬ੍ਰਾਹਮਣ ਦੀ ਸਾਖੀ ਸੁਣੀ ਸੀ ਐਸੇ, ਇਸ ਕਰਕੇ ਉਹ ਦੇਖੋ ਕਹਿੰਦੇ ਉਹਨੇ ਤਾਂ ਵੈਸੇ ਕੀਤਾ, ਜਿਹਦੇ 24 ਘੰਟੇ ਸਿਮਰਨ ਹੁੰਦਾ ਉਹ ਕਿਉਂ ਨਹੀਂ ਤਰੂਗਾ। ਦੇਵਾ ਪਾਹਨ ਤਾਰੀਅਲੇ ਰਾਮ ਕਹਿਤ ਜਨ ਕਸ ਨਾ ਤਰੇ, ਨਾਨਕ ਤੋ ਮੋਖ ਅੰਤਰ ਪਾਹੇ। ਮਹਾਰਾਜ ਕਥਨ ਕਰਦੇ ਨੇ ਉਸੇ ਦੇ ਨਾਮ ਨੂੰ ਜਪੇ ਤਾਂ ਮੋਖ ਅੰਤਰ ਹੁੰਦਾ, ਅੰਤਰ ਭੇਦ ਤੋਂ ਮੋਖ ਹੁੰਦਾ ਛੁੱਟ ਜਾਂਦਾ, ਹਿਰਦੇ ਅੰਦਰ ਮੋਕਸ਼ ਨੂੰ ਪਾ ਲੈਂਦਾ, ਅੰਤਰਾ ਮਿਟ ਜਾਂਦਾ ਵਿੱਚੋਂ। ਅੰਤਰਾ ਜਿਹੜੀ ਕੰਧ ਪਈ ਹੋਈ ਆ ਸਾਡੇ ਜੀਵ ਆਤਮਾ ਦੇ ਵਿਚਕਾਰ, ਉਹ ਖਤਮ ਹੋ ਜਾਂਦੀ ਹੈ। ਜੁਜ ਮੈਂ ਜੋਰ ਛਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ। ਜੁਜ ਹੁੰਦਾ ਜੁਜਰ ਵੇਦ, ਇਸ ਤਰ੍ਹਾਂ ਕਥਨ ਕਰਦਾ ਕਿ ਜਿਸ ਮਹਾਰਾਜ ਜੀ ਨੇ ਆਪਣੇ ਜੋਰ ਹੁੰਦਾ ਬਲ ਕਰਕੇ ਚੰਦਰਾਵਲਾ ਮੇ ਗੋਪੀ ਨੂੰ ਛਲਿਆ, ਉਹੀ ਦੁਆਪਰ ਦਾ ਅਵਤਾਰ ਹੋਇਆ। ਜੁਜਰ ਵੇਦ ਵਿੱਚ ਅਵਤਾਰਾਂ ਦਾ ਕੋਈ ਪ੍ਰਸੰਗ ਨਹੀਂ ਲਿਖਿਆ, ਇਸ ਕਰਕੇ ਦੂਸਰਾ ਭਾਵ ਅਰਥ ਇਹਦਾ ਇਹ ਵੀ ਕਰਦੇ ਮਹਾਰਾਜ ਕਿ ਦੁਆਪਰ ਯੁੱਗ ਦਾ ਜਿਹੜਾ ਜੁਜਰ ਵੇਦ ਆ ਅਤੇ ਜਿਸਨੇ ਆਪਣੇ ਬਲ ਕਰਕੇ ਚੰਦਰਾਵਲ ਗੋਪੀ ਨੂੰ ਛਲਿਆ ਹੈ, ਉਹੀ ਦੁਆਪਰ ਦਾ ਅਵਤਾਰ ਹੋਇਆ। ਸੋ ਇਸ ਪ੍ਰਕਾਰ ਚੰਦਰਾਵਲ ਦੀ ਸਾਖੀ ਆਪਾਂ ਲਾਈ ਹੋਈ ਆ, ਲੰਬੀਆਂ ਸਾਖੀਆਂ ਹੋਣ ਕਰਕੇ ਜਿਹੜੀ ਆਸਾ ਦੀ ਵਾਰ ਦੀ ਕਥਾ ਆਪਣੇ ਪਹਿਲਾਂ ਭਰੀ ਹੋਈ ਹੈ ਅੰਮ੍ਰਿਤ ਬਾਣੀ ਸੀਡੀਜ਼ ਦੇ ਵਿੱਚ, MP3 ਬਣਾਈਆਂ ਉਹਦੇ 'ਚ ਇਹ ਵਿਸਥਾਰ ਨਾਲ ਹੈ। ਇੱਥੇ ਕਿਉਂਕਿ ਲੜੀਵਾਰ ਕਥਾ ਵਿੱਚ ਫਿਰ ਵਿਸਥਾਰ ਘੱਟ ਕੀਤਾ ਹੋਇਆ ਔਰ ਆਪਾਂ ਇੰਨਾ ਹੀ ਜਾਣ ਲਈਏ, ਉੱਥੇ ਸਾਖੀ ਆਪਾਂ ਸੁਣ ਸਕਦੇ ਹਾਂ। ਇਹ ਸਾਖੀਆਂ ਬਹੁਤ ਜ਼ਿਆਦਾ ਹੋਣਗੀਆਂ ਤਾਂ ਫਿਰ ਬਹੁਤ ਵਾਧਾ ਹੋ ਜਾਣਾ, ਕਿਉਂਕਿ 25 ਤੋਂ ਲੈ ਕੇ 30 MP3 ਸੀਡੀਆਂ ਤਾਂ ਪਹਿਲਾਂ ਹੀ ਤਿਆਰ ਹੋਣੀਆਂ ਇੰਨੇ ਵਿਸਥਾਰ ਨਾਲ ਹੀ। ਬਹੁਤਾ ਵਿਸਥਾਰ ਕਰਦੇ ਹਾਂ ਫਿਰ 50 MP3 ਬਣਦੀਆਂ ਅਤੇ ਉਹਨਾਂ ਫਿਰ ਸੁਣਦਾ ਕੋਈ ਨਹੀਂ ਇੰਨੇ ਲੰਬੇ ਨੂੰ। ਇੱਥੇ ਪਹਿਲਾਂ ਆਪਾਂ ਜਿਵੇਂ ਨਵੇਂ ਨਿਆਣਿਆਂ ਨੂੰ ਸਿਰਫ ਸ਼ੁਰੂ ਦੀ ਸੰਥਿਆ ਹੀ ਆਏ, ਬਾਅਦ ਵਿੱਚ ਜਿਹੜੀਆਂ ਮਹਿੰਗੀਆਂ ਕਥਾਵਾਂ ਨੇ ਉਹਨਾਂ ਦੀ ਕਥਾ ਡੂੰਘਾਈ ਪੂਰਵਕ ਫਿਰ ਵੀ ਕਰ ਸਕਦੇ ਹਾਂ, ਵਿਸਥਾਰ ਬੜਾ ਹੁੰਦਾ। ਆਸਾ ਦੀ ਵਾਰ ਦੀ ਕਥਾ ਵੈਸੇ 1 ਮਹੀਨੇ 'ਚ ਹੁੰਦੀ ਆ, ਪਰ ਇੱਥੇ ਆਪਾਂ ਦੇਖ ਲਓ 1.5 ਜਾਂ 2 ਦਿਨ 'ਤੇ ਕਰ ਦੇਣੀ ਹੈ। ਪਰ ਕਿਉਂ? ਕਿਉਂਕਿ ਇਹ ਲੜੀਵਾਰ ਹੈ। ਕਾਨ ਕ੍ਰਿਸ਼ਨ ਜਾਦਮ ਭਇਆ, ਪਹਿਲੇ ਜਿਸ ਦਾ ਨਾਮ ਕਾਨ ਸੀ, ਫਿਰ ਜਿਸ ਵੇਲੇ ਉਹ ਵੱਡੇ ਹੋਏ ਤਾਂ ਜਾਦਮਾਂ ਵਿੱਚ ਉਹਨਾਂ ਦਾ ਨਾਮ ਕ੍ਰਿਸ਼ਨ ਜੀ ਹੋਇਆ। ਜਾਦਮ ਹੁੰਦਾ ਜਾਦਮਾਂ ਵਿੱਚ ਕਾਨ ਪਿਆਰੇ ਕ੍ਰਿਸ਼ਨ ਜੀ ਹੋਏ, ਕਿਉਂਕਿ ਜਾਦਮਾਂ ਦੀ ਕੁਲ 'ਚ ਹੋਏ ਨੇ। ਪਾਰ ਜਾਤ ਗੋਪੀ ਲੈ ਆਇਆ, ਫਿਰ ਗੋਪੀਆਂ ਵਾਸਤੇ ਕਲਪ ਬ੍ਰਿਛ ਲੈ ਕੇ ਆਏ ਸਵਰਗਾਂ ਤੋਂ। ਸੋ ਇੰਦਰ ਦੇ ਨੰਦਨ ਨਾਮੇ ਬਾਗ ਵਿੱਚ 5 ਸ੍ਰੇਸ਼ਟ ਰੁੱਖਾਂ ਵਿੱਚੋਂ ਇੱਕ ਨਾਮ ਦਾ, ਉਹ ਦਰਖਤ ਦਾ ਨਾਂ ਪਾਰਜਾਤ। ਜਦੋਂ ਦੇਵਤਿਆਂ ਨੇ ਰਲ ਕੇ ਸਮੁੰਦਰ ਮੱਥਿਆ ਸੀ, ਉਸ ਵੇਲੇ ਸਮੁੰਦਰ 'ਚੋਂ 14 ਰਤਨ ਨਿਕਲੇ, ਉਹਨਾਂ ਵਿੱਚ ਪਾਰਜਾਤ ਰੁੱਖ ਵੀ ਸੀ। ਇੰਦਰ ਨੇ ਲੈ ਕੇ ਆਪਣੇ ਬਾਗ 'ਚ ਲਗਾ ਲਿਆ ਸੀ। ਇੰਦਰ ਦੇ ਬਾਗ ਵਿੱਚ 5 ਸ੍ਰੇਸ਼ਟ ਰੁੱਖ ਨੇ, ਮੰਦਾਰ, ਪਾਰਜਾਤ, ਸੰਤਾਨ, ਕਲਪ ਬ੍ਰਿਛ ਅਤੇ ਹਰੀ ਚੰਦਨ, ਇਹ 5 ਨੇ ਉੱਥੇ। ਸੋ ਗੋਪੀਆਂ ਨੇ ਇੱਕ ਵਾਰ ਕਿਹਾ ਕਿ ਕ੍ਰਿਸ਼ਨ ਜੀ ਸਾਨੂੰ ਕਲਪ ਬ੍ਰਿਛ ਲਿਆ ਕੇ ਦਿਓ, ਅਤੇ ਉੱਥੇ ਜਾ ਕੇ ਫਿਰ ਜੰਗ ਕਰਕੇ ਉੱਥੋਂ ਲਿਆਂਦਾ ਸੀ ਉਹਦੇ ਨਾਲ। ਤਾਂ ਇਹ ਕਲਪ ਬਿਰਛ ਦੁਆਰਕਾ ਵਿੱਚ ਲਿਆਂਦਾ, ਦੁਆਰਕਾ ਵਿੱਚ ਗੋਪੀਆਂ ਨਾਲ ਨਹੀਂ ਰਹੀਆਂ, ਅਤੇ ਇਸ ਕਰਕੇ ਬਿੰਦਰਾ ਬਨ ਮਹਿ ਰੰਗ ਕੀ ਆ। ਜਿਸ ਕ੍ਰਿਸ਼ਨ ਭਗਵਾਨ ਨੇ ਬਿੰਦਰਾਵਨ ਚ ਗੋਪੀਆਂ ਨਾਲ ਮਿਲ ਕੇ ਰੰਗ ਤੋਂ ਭਾਵ ਆਨੰਦ ਕੀਤਾ, ਉਸੀ ਕ੍ਰਿਸ਼ਨ ਦੇਵ ਨੇ ਸੱਤ ਭਾਵਾਂ ਤੇ ਰੁਕਮਣ ਵਾਸਤੇ ਕਲਪ ਬ੍ਰਿਛ ਲਿਆਂਦਾ। ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਕਿ ਕ੍ਰਿਸ਼ਨ ਜੀ ਨੇ ਰੁਕਮਣ ਵਾਸਤੇ ਕਲਪ ਬ੍ਰਿਛ ਲਿਆਂਦਾ, ਤੇ ਭਾਗਵਤ ਦੇ ਦਸਵੇਂ ਸਕੰਧ ਸੱਠਵੇਂ ਧਿਆਏ ਲਿਖਿਆ ਕਿ ਸੱਤ ਭਾਵਾਂ ਵਾਸਤੇ ਲਿਆਂਦਾ। ਇਹ ਵਿਚਾਰ ਹੀ ਹੁੰਦੀ ਹੈ, ਕਿਉਂਕਿ ਦੇਰ ਦੀਆਂ ਗੱਲਾਂ ਵਿੱਚ ਥੋੜਾ ਥੋੜਾ ਫਰਕ ਪੈ ਜਾਂਦਾ। ਇਸ ਵਿੱਚ ਕੋਈ ਵੱਡੀ ਭੇਦ ਵਾਲੀ ਗੱਲ ਨਹੀਂ। ਜਿਸ ਵੇਲੇ ਭੁਮਾਸਰ ਦੈਂਤ ਨੂੰ ਮਾਰ ਕੇ 16,000 ਇਸਤਰੀਆਂ ਕ੍ਰਿਸ਼ਨ ਜੀ ਨੇ ਵਿਆਹ ਕੇ ਲਿਆਂਦੀਆਂ ਸਨ, ਕਿਉਂ 16,000 ਨੂੰ ਚੁੱਕ ਕੇ ਲੈ ਗਿਆ ਸੀ ਭੁਮਾਸਰ ਦੈਂਤ, ਉਸ ਵੇਲੇ ਸਾਰੀਆਂ ਨੂੰ ਵੱਖੋ ਵੱਖਰੇ ਘਰ ਬਣਾ ਕੇ ਦਿੱਤੇ ਸੀ। ਕਹਿੰਦੇ ਯੁੱਧ ਸਮੇਂ ਅਤਿ ਕ੍ਰੋਧ ਹੋਏ, ਜਦਪਤ ਵੱਧ ਕਹਿਤਾ ਹੈ, ਸੋਰਹਿ ਸਹੰਸਰ ਸੁੰਦਰੀ ਆਪ ਪਹਿਲੇ ਹੀ ਵਿਵਾਹੇ। ਸੋਰਹਿ ਸਹੰਸਰ ਕਹੋ, ਸੋਰਹਿ ਸਹੰਸਰ ਹੀ ਧਾਮ ਦੀ ਇਸ ਹੁਲਾਸ ਬਢੈਕ ਹੈ, ਐਸੇ ਲਖਿਓ ਸਭ ਨੂੰ ਹਮਰੇ ਗ੍ਰਹਿ ਸਿਆਮ ਬਸੈ ਨਾ ਬਸੈ ਅਤ ਨੈ ਤੈਕ ਹੈ, ਸੋ ਕਬ ਸਿਆਮ ਪੁਰਾਨਣ ਤੇ ਸੁਣ ਭੇਦ ਕਹਿਓ ਸਭ ਸੰਤ ਸੁਨੈਕ ਹੈ। ਦਸਮ ਗ੍ਰੰਥ ਚ 526 ਅੰਗ ਤੇ ਸੋ ਲਿਖਿਆ ਹੋਇਆ ਸਵਈਆਂ, ਸਵਈਆ ਜਿਹੜਾ 526ਵਾਂ। ਇਸ ਪ੍ਰਕਾਰ ਮਹਾਰਾਜ ਬਖਸ਼ਿਸ਼ ਕਰਦੇ ਹਨ, ਪੰਨਾ 526 ਹੈ ਤੇ ਸਵਈਆ 1245ਵਾਂ ਹੈ। ਤਾਂ ਉਸੇ ਸਮੇਂ ਨਾਰਦ ਮੁਨੀ ਜੀ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਕਰਨ ਵਾਸਤੇ ਆਏ, ਕਲਪ ਬ੍ਰਿਛ ਦਾ ਇੱਕ ਫੁੱਲ ਦਰਸ਼ਨ ਭੇਟ ਰੱਖਿਆ। ਉਹ ਫੁੱਲ ਲੈ ਕੇ ਕ੍ਰਿਸ਼ਨ ਜੀ ਨੇ ਰੁਕਮਣ ਨੂੰ ਦੇਤਾ। ਰੁਕਮਣ ਦੇ ਹੱਥ ਚ ਉਹ ਫੁੱਲ ਫੜਿਆ, ਵੇਖ ਕੇ ਸੱਤ ਭਾਮਾ ਨੇ ਕਿਹਾ ਮੈਨੂੰ ਵੀ ਇਹੋ ਜਿਹਾ ਫੁੱਲ ਦਿਓ। ਉਸ ਵੇਲੇ ਕ੍ਰਿਸ਼ਨ ਜੀ ਆਪ ਇੰਦਰ ਲੋਕ ਵਿੱਚ ਚਲੇ ਗਏ ਤੇ ਇੱਕ ਸੁੰਦਰ ਬ੍ਰਿਛ ਦਾ ਜਿਹਦਾ ਨਾਮ ਸੀ ਕਲਪ ਬ੍ਰਿਛ ਸੀ, ਉਹਨੂੰ ਦੇਖ ਕੇ ਇੰਦਰ ਦੇਵਤਾ ਨੂੰ ਕਿਹਾ ਇਹ ਬ੍ਰਿਛ ਸਾਨੂੰ ਦੇ ਦੇ, ਪਰ ਉਹਨੇ ਨਾ ਦਿੱਤਾ ਤੇ ਇਸ ਤਰ੍ਹਾਂ ਕਿਹਾ ਕਿ ਇਹ ਬ੍ਰਿਛ ਮਾਤ ਲੋਕ ਵਿੱਚ ਨਹੀਂ ਜਾ ਸਕਦਾ। ਸੋ ਇਹ ਗੱਲ ਉਹਨਾਂ ਦੀ ਸਹੀ ਵੀ ਸੀ, ਕਿਉਂਕਿ ਇਹ ਦਰਖਤ ਥੱਲੇ ਨਹੀਂ ਆ ਸਕਦਾ, ਇਹਦਾ ਪੱਤਾ ਵੀ ਖਾ ਲੇ ਮਨੁੱਖ ਜਾਂ ਇਹਦਾ ਫਲ ਵੀ ਖਾ ਲੇ ਉਹ ਅਮਰ ਹੋ ਜਾਂਦਾ। ਉਹ ਅਮਰ ਹੋਣ ਨਾਲ ਮਨੁੱਖ ਨੂੰ ਹੁਕਮ ਨਹੀਂ ਅਮਰ ਹੋਣ ਦਾ, ਅਮਰ ਦੇਵ ਲੋਕ ਵਿੱਚ ਹੀ ਹੋਇਆ ਜਾਂਦਾ ਜਾਂ ਬਹੁਤ ਬੰਦਗੀ ਦੇ ਨਾਲ। ਇਹ ਗੱਲਾਂ ਉਦੋਂ ਹੀ ਨਹੀਂ ਹੋਈਆਂ, ਹੁਣ ਵੀ ਹੋ ਜਾਂਦੀਆਂ ਸਿੰਘਾਂ ਦੇ ਨਾਲ, ਪਰ ਆਪਾਂ ਸਟੇਜ ਤੇ ਬਾਹਲੀ ਚੀਜ਼ ਨਹੀਂ ਦੱਸਦੇ। ਇੰਨੀ ਗੱਲ ਆਖਣ ਤੇ ਦੋਹਾਂ ਦਾ ਆਪਸ ਵਿੱਚ ਯੁੱਧ ਹੋ ਗਿਆ। ਅਖੀਰਕਾਰ ਇੰਦਰ ਹਾਰ ਗਿਆ ਤੇ ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਉਹ ਕਲਪ ਬ੍ਰਿਛ ਲੈ ਕੇ ਰੁਕਮਣ ਦੇ ਘਰ ਆ ਗਏ। ਦਸਮ ਗ੍ਰੰਥ ਚ ਮਾਰਾਂ ਲਿਖਿਆ ਸ੍ਰੀ ਬ੍ਰਿਜਨਾਥ ਰੁਕਮਨ ਕੇ ਗ੍ਰਹਿ ਆਵਤ ਭੇਦ ਤਰ ਸੁੰਦਰ ਲੈਕ ਹੈ, ਲਾਲ ਲੱਗੇ ਜਿਨ ਧਾਮਨ ਕੋ ਬ੍ਰਹਮਾ ਰਹਿ ਦੇਖ ਜਾਹਿ ਲਭੈਕ ਹੈ। ਇਸ ਪ੍ਰਕਾਰ ਹੁਣ ਤ੍ਰੀਵ ਅਰਥ ਭਾਵ ਕੀ ਹੈ, ਗੋਪੀ ਗੋ ਤੇ ਪੀ, ਪ੍ਰਿਥਵੀ ਦਾ ਪਤੀ ਜੋ ਕ੍ਰਿਸ਼ਨ ਹੈ, ਉਸਦੇ ਪਾਸ ਜਿਹੜਾ ਵੀ ਕੋਈ ਪੁਰਸ਼ ਜੋ ਜੋ ਸੰਕਲਪ ਲੈ ਕੇ ਆਇਆ ਉਹਨੂੰ ਮਨ ਇੱਛਿਤ ਫਲ ਦੇਣ ਵਾਸਤੇ ਜੋ ਪਾਰ ਜਾਤ ਹੈ ਕਲਪ ਬ੍ਰਿਛ ਵਾਂਗ ਹੈ। ਬਿੰਦਰਾ ਬਨ ਮੈਂ ਰੰਗ ਕੀ ਆ, ਬਿੰਦਰਾਵਨ ਵਿੱਚ ਜਿਸ ਗੁੰਨੇ ਗੋਪੀਆਂ ਨਾਲ ਰੰਗ ਆਨੰਦ ਕੀਤਾ ਉਹੀ ਦੁਆਪਰ ਯੁੱਗ ਚ ਅਵਤਾਰ ਲੈ ਕੇ ਆਇਆ। ਇਹ ਕਿਉਂਕਿ ਮਹਾਰਾਜ ਪਿਛਲਾ ਸੁਣਾ ਰਹੇ ਸਾਰੇ ਯੁੱਗਾਂ ਦੀ ਗੱਲ, ਤਾਂ ਇਹ ਚੀਜ਼ਾਂ ਸੁਣਾਉਣੀਆਂ ਪੈਂਦੀਆਂ। ਸੋ ਕਈ ਜਣੇ ਸੁਣ ਕੇ ਥੋੜਾ ਜਿਹਾ ਹੋਰ ਤਰ੍ਹਾਂ ਹੋ ਜਾਂਦੇ ਵੀ ਇਹ ਕੀ ਸੁਣਾਈ ਜਾਂਦੇ ਆ, ਕਿਉਂਕਿ ਮਹਾਰਾਜ ਸੁਣਾ ਰਹੇ ਨੇ, ਅਸੀਂ ਤਾਂ ਫਿਰ ਵਿਆਖਿਆ ਹੀ ਕਰਦੇ ਬਸ। ਕਲ ਮਹਿ ਵੇਦ ਅਥਰਮਣ ਹੂਆ ਨਾਉ ਖੁਦਾਈ ਅਲਹ ਭਇਆ। ਮਹਾਰਾਜ ਕਹਿੰਦੇ ਕਲ ਯੁੱਗ ਵਿੱਚ ਅਥਰਮਣ ਵੇਦ ਦੇਵ ਪ੍ਰਗਟ ਹੋਇਆ ਤੇ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਵੀ ਕਲਯੁਗ ਚ ਹੋਇਆ। ਮਹਾਂਪੁਰਸ਼ ਆਪਣੇ ਨਾਮ ਨੂੰ ਆਪ ਪ੍ਰਸਿੱਧ ਨਹੀਂ ਕਰਦੇ, ਇਸੇ ਕਰਕੇ ਸਤਿਗੁਰਾਂ ਨੇ ਇੱਥੇ ਆਪਣਾ ਨਾਮ ਨਹੀਂ ਲਿਖਿਆ, ਪਿਛਲੇ ਯੁੱਗਾਂ ਦੇ ਅਵਤਾਰਾਂ ਦਾ ਨਾਮ ਲਿਖਿਆ ਆ। ਸੋ ਮੁਸਲਮਾਨੀ ਰਾਜ ਦੀ ਬਹੁਲਤਾ ਹੋਣ ਕਰਕੇ ਖੁਦਾਈ ਹੁੰਦਾ ਸ੍ਰਿਸ਼ਟੀ ਵਾਲੇ ਦਾ ਨਾਮ ਅੱਲਾਹ ਹੋ ਗਿਆ। ਪਹਿਲਾਂ ਲੋਕ ਕੋਈ ਟਾਈਮ ਸੀ ਰਾਮ ਜਪਦੇ, ਫਿਰ ਕ੍ਰਿਸ਼ਨ ਜਪਦੇ, ਫਿਰ ਜਦੋਂ ਆਇਆ ਕਲਯੁਗ ਮੁਸਲਮਾਨੀ ਰਾਜ ਕਰਕੇ ਲੋਕ ਅੱਲਾ ਅੱਲਾ ਜਪਣ ਲੱਗ ਪਏ। ਉਦੋਂ ਲੋਕਾਂ ਦੇ ਕੱਪੜਿਆਂ ਦਾ ਰੰਗ ਬਦਲ ਗਿਆ, ਨੀਲ ਬਸਤਰਲੇ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀ ਆ। ਸਾਰਿਆਂ ਜੀਵਾਂ ਨੇ ਨੀਲੇ ਰੰਗ ਦੇ ਬਸਤਰ ਲੈ ਕੇ ਕੱਪੜੇ ਬਣਾ ਕੇ ਪਾਏ ਹੋਏ ਹਨ। ਤੁਰਕਾਂ ਵਿੱਚੋਂ ਪਠਾਣਾਂ ਨੇ ਅਮਲ ਹੁੰਦਾ ਹੁਕਮ ਚਲਾਉਣਾ ਕੀਤਾ। ਉਸ ਵੇਲੇ ਚੁਗੱਤਿਆਂ ਦਾ ਰਾਜ ਸੀ। ਜੇ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਕਲਯੁਗ ਚ ਪ੍ਰਗਟ ਨਾ ਹੁੰਦੇ ਤਾਂ ਸਭ ਜਗ੍ਹਾ ਤੁਰਕਾਂ ਦਾ ਰਾਜ ਹੀ ਹੋਣਾ ਸੀ, ਅਤੇ ਅੱਜ ਕੱਲ੍ਹ ਦੇ ਆਨੰਦ ਵੀ ਪ੍ਰਾਪਤ ਨਹੀਂ ਹੋਣੇ ਸਨ, ਕਿਉਂਕਿ ਇਹ ਨੀਲੇ ਬਸਤਰ ਤੁਰਕਾਂ ਦਾ ਪਹਿਰਾਵਾ ਹੈ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸ਼ਿਕਾਰ ਖੇਡਦੇ ਇੱਕ ਵਾਰੀ ਢਿੱਲਵਾਂ ਨਗਰ ਗਏ ਤਾਂ ਕੋਟਕਪੂਰੇ ਤੋਂ 2 ਮੀਲ ਤੇ ਆ ਜਿੱਥੇ ਸੋਢੀ ਬੰਸ਼ ਪਿਰਥੀਏ ਦੀ ਸੰਤਾਨ ਰਹਿੰਦੀ ਸੀ, ਉੱਥੇ ਕੌਲ ਜੀ ਸ਼ਰਾਧ ਕਰਵਾ ਰਹੇ ਸਨ। ਜਿਸ ਵੇਲੇ ਕੌਲ ਜੀ ਨੇ ਸਤਿਗੁਰਾਂ ਦਾ ਆਗਮ ਸੁਣਿਆ ਤਾਂ ਸ਼ਰਾਧ ਕਰਨਾ ਛੱਡ ਕੇ ਸਤਿਗੁਰਾਂ ਨੂੰ ਬੜੀ ਪ੍ਰੇਮ ਭਾਵਨਾ ਨਾਲ ਅੱਗੋਂ ਆ ਕੇ ਮਿਲੇ। ਸਤਿਗੁਰਾਂ ਨੇ ਕੌਲ ਜੀ ਨੂੰ ਆਪਣੀ ਛਾਤੀ ਨਾਲ ਲਾਇਆ, ਕੌਲ ਜੀ ਦੇ ਹੱਥ ਵਿੱਚ ਛੱਲੇ ਪਹਿਰੇ ਵੇਖ ਕੇ ਸਤਿਗੁਰਾਂ ਪੁੱਛਿਆ ਆਪ ਕੀ ਕੰਮ ਕਰਦੇ ਆਇਓ। ਕੌਲ ਜੀ ਨੇ ਬੇਨਤੀ ਕੀਤੀ ਸ਼ਰਾਧ ਕਰਵਾ ਰਿਹਾ। ਉਸ ਵੇਲੇ ਸਤਿਗੁਰਾਂ ਨੇ ਕੌਲ ਜੀ ਨਾਲ ਹਾਸ ਵਿਲਾਸ ਦੇ ਬਚਨ ਕੀਤੇ, ਫਿਰ ਕੌਲ ਜੀ ਸਤਿਗੁਰਾਂ ਨੂੰ ਆਪਣੇ ਘਰ ਲੈ ਆਏ ਤੇ ਯਥਾਯੋਗ ਸੇਵਾ ਕੀਤੀ। ਉਸ ਵੇਲੇ ਕੌਲ ਜੀ ਨੇ ਸਤਿਗੁਰਾਂ ਪਾਸ ਬੇਨਤੀ ਕੀਤੀ, ਮਹਾਰਾਜ ਆਪ ਹੁਣ ਚਿੱਟੇ ਵਸਤਰ ਪਹਿਰੋ, ਇਹ ਨੀਲੇ ਵਸਤਰ ਲਾ ਕੇ ਅੱਗ ਸਾੜ ਦਿਓ, ਕਿਉਂਕਿ ਇਹ ਆਪ ਦਾ ਬਾਣਾ ਹੈ। ਉਸੇ ਵੇਲੇ ਸਤਿਗੁਰਾਂ ਦਾ ਕਿਹਾ ਮੰਨ ਕੇ ਚਿੱਟੇ ਵਸਤਰ ਪਹਿਨ ਲਏ, ਨੀਲੇ ਵਸਤਰ ਲਾ ਕੇ ਅੱਗ ਵਿੱਚ ਪਾੜ ਪਾੜ ਕੇ ਸੁੱਟ ਦਿੱਤੇ। ਉਹ ਇਹ ਸਾਖੀ ਆਉਂਦੀ, ਜਵਲਤ ਅੰਗੀਠਾ ਅਗਨ ਅਗਾਰੀ, ਨੀਲੰਬਰ ਲੈ ਹਾਥ ਮਝਾਰੀ, ਲੀਰ ਪਾੜ ਕਹਿ ਤਿਸ ਤੇ ਸਤਿਗੁਰ ਸ੍ਰੀ ਮੁਖ ਤੇ ਤੁਕ ਇਹ ਉਚਰ ਕਰ, ਨੀਲ ਵਸਤਰ ਲੈ ਕੱਪੜੇ ਫਾੜੇ, ਤੁਰਕ ਪਠਾਣੀ ਅਮਲ ਗਿਆ। ਉੱਥੇ ਪੰਗਤੀ ਬਦਲੀ ਸੀ, ਨੀਲ ਵਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀ ਆ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਦਸਵੇਂ ਪਾਤਸ਼ਾਹ ਨੇ ਉਹ ਨੀਲੇ ਕੱਪੜੇ ਅੱਗ ਸੁੱਟ ਸੁੱਟ ਕੇ ਸਾੜ ਕੇ ਕਿਹਾ, ਨੀਲ ਵਸਤਰ ਲੈ ਕੱਪੜੇ ਫਾੜੇ, ਤੁਰਕ ਪਠਾਣੀ ਅਮਲ ਗਿਆ। ਪਾਠ ਕਰ ਤਤਸ਼ਿਨ ਲੀਰ, ਜੋ ਕਰ ਮੈਂ ਅਗਨ ਵਿਖਿਆ ਪਟ ਡਾਰ ਦਿਆ। ਪੜ ਪੜ ਕੇ ਉਹ ਅੱਗ ਵਿੱਚ ਲੀਰਾਂ ਸਿੱਟੀ ਜਾਣ ਨੀਲੀਆਂ। ਪੁਨਹ ਪਾੜ ਕਰ ਤਿਮ ਹੀ ਪਠ ਕਰ, ਪਾਵਕ ਪਾਵਤ ਛਾਰ ਕਿਆ। ਪਾੜ ਪਾੜ ਕੇ ਸਿੱਟੀ ਗਏ, ਪੜਦੇ ਗਏ, ਚੀਰਤ ਚੀਰ ਕਰਤ ਲਗ ਲਗ ਕੋ, ਅਸਚਰਜ ਸਭ ਕੇ ਹਿਰਦੇ ਭਇਆ, ਸੁਨਤ ਬਚਨ ਅਰ ਕਿਰਿਆ ਬਿਲੋਕਤ, ਉਰ ਸੰਸੈ ਜੁਤ ਕੌਲ ਪਿਆ। ਬਾਬਾ ਕੌਲ ਜੀ ਨੂੰ ਸੰਸਾ ਹੋ ਗਿਆ ਵੀ ਇਹਨੇ ਪੰਗਤੀ ਬਦਲਤੀ ਬਾਣੀ ਦੀ। ਬਿਪਰਾ ਤੋਕੋ ਪਠ ਪਠ ਸ੍ਰੀ ਮੁਖ, ਪਾਰ ਪਾਰ ਪਟ ਜਾਰ ਦਿਆ। ਕਹਿੰਦੇ ਮਹਾਰਾਜ ਤੁਸੀਂ ਗੁਰੂ ਨਾਨਕ ਸਾਹਿਬ ਦੀ ਪੰਗਤੀ ਪਲਟਾ ਤੀ, ਨਾਲੇ ਤੁਸੀਂ ਕੱਪੜੇ ਸਾੜੀ ਜਾਂਦੇ ਹੋ। ਸਗਲੋ ਫੂਕ ਚੁੱਕੇ ਨੀਲੰਬਰ, ਤਨਕ ਤਿਸੀ ਤੇ ਰਾਖ ਲਿਆ, ਤੇ ਥੋੜਾ ਜਿਹਾ ਕੱਪੜਾ ਰੱਖ ਲਿਆ ਸਾਰੇ ਸਾੜ ਤੇ। ਜਮਧਰ ਸੰਗ ਬੰਦ ਕਰ ਸੋ, ਪੰਥ ਵੇਖ ਹਿਤ ਸਭ ਨਛਾਇਆ। ਫਿਰ ਉਸ ਵਕਤ ਆਪਣੇ ਸ੍ਰੀ ਸਾਹਿਬ ਦੇ ਨਾਲ ਬੰਨ ਲਿਆ। ਉਸੇ ਵੇਲੇ ਕੌਲ ਜੀ ਨੇ ਬੇਨਤੀ ਕੀਤੀ, ਕਹਿਤ ਕੌਲ ਮਮ ਉਰ ਸੰਦੇਹ, ਬਿਪਰਾ ਪੱਠੀ ਆਪ ਤੁਕੇ ਹੋ, ਤੁਸੀਂ ਇਹ ਤੁਕ ਕਿਉਂ ਉਲਟਾਈ ਗੁਰੂ ਨਾਨਕ ਸਾਹਿਬ ਦੀ। ਮਹਾਰਾਜ ਰਾਮ ਰਾਏ ਨੇ ਮਿੱਟੀ ਮੁਸਲਮਾਨ ਕੀ ਥਾਂ ਮਿੱਟੀ ਬੇਈਮਾਨ ਕੀ ਕਿਹਾ, ਉਹਨੂੰ ਗੁਰਿਆਈ ਗੱਦੀ ਨਹੀਂ ਮਿਲੀ, ਆਪ ਨੇ ਸਾਰੀ ਪੰਗਤੀ ਬਦਲਾ ਤੀ। ਇਹ ਗੱਲ ਸੁਣ ਕੇ ਮਹਾਰਾਜ ਕਹਿਣ ਲੱਗੇ, ਕੌਲ ਜੀ ਅਸੀਂ ਇਹ ਪੰਗਤੀ ਐਵੇਂ ਨਹੀਂ ਬਦਲਾਈ, ਪਹਿਲੇ ਇਹ ਪੰਗਤੀ ਦਾ ਪੂਜਨ ਕੀਤਾ, ਸਾਰੀ ਸਰਬੰਸ ਕੁਰਬਾਨ ਕੀਤੀ, ਘਰ ਬਾਰ ਲੁਟਾ ਤੇ, ਤਾਂ ਇਹ ਪੰਗਤੀ ਬਦਲਾਈ ਹੈ। ਹਮ ਤੋ ਇਸ ਤੋਂ ਕਿਸੇ ਤੋਂ ਉਲਟਾਵਨ, ਸਗਲ ਸਮੱਗਰੀ ਕੀਨ ਲੁਟਾਵਨ, ਚਾਰੋਂ ਪੂਤ ਦੀਏ ਇਸ ਕਾਜੂ, ਕੌਣ ਗਨੈ ਸਭ ਸਦਨ ਸਮਾਜੂ, ਨਾਸ ਕਰਿਓ ਸਰਬੰਸ ਸਮੇਤੇ, ਆਪੀ ਨੇ ਉਲਟਾਵਨ ਦਿੱਤੇ। ਸਾਰਾ ਸਰਬੰਸ ਲਾ ਤਾ ਮੈਂ, ਹੁਣ ਵੀ ਨਹੀਂ ਉਲਟਾ ਸਕਦੇ, ਨਾਲੇ ਅਸੀਂ ਤਾਂ ਸੱਚਮੁੱਚ ਹੀ ਤੁਰਕਾਂ ਦਾ ਰਾਜ ਪਲਟਾਇਆ ਨਾ। ਨਾਲੇ ਉਹ ਰਾਮ ਰਾਏ ਜੀ ਕੋਈ ਗੁਰੂ ਨਹੀਂ ਸੀ, ਤੇ ਜਿਹੜੀ ਤੁਕ ਰਾਮ ਰਾਏ ਨੇ ਉਲਟਾਈ ਉਹ ਕੀ ਅਧਿਕਾਰ ਰੱਖਦਾ ਸੀ, ਉਹ ਕੇਵਲ ਉਹਨੇ ਪਾਤਸ਼ਾਹ ਦੀ ਖੁਸ਼ਾਮਦ ਦੇ ਪਿੱਛੇ ਉਲਟਾਈ ਹੈ। ਉਹਨੇ ਹੇਠ ਲਿਖੀਆਂ ਕਰਾਮਾਤਾਂ ਪਾਤਸ਼ਾਹ ਨੂੰ ਵਿਖਾਈਆਂ, ਪਰ ਆਪਣੀ ਪੂਜਾ ਤੇ ਵਡਿਆਈਆਂ ਵਾਸਤੇ ਸਭ ਕੁਛ ਕੀਤਾ। ਜਿਸ ਵੇਲੇ ਸੱਤਵੇਂ ਪਾਤਸ਼ਾਹ ਪਾਸ ਦਿੱਲੀ ਤੋਂ ਕੀਰਤਪੁਰ ਆ ਕੇ ਸਿੱਖ ਨੇ ਸਾਰੀ ਗੱਲ ਸੁਣਾਈ, ਮਹਾਰਾਜ ਰਾਮ ਰਾਏ ਨੇ ਕਰਾਮਾਤਾ ਔਰੰਗਜ਼ੇਬ ਨੂੰ ਦਿਖਾਈਆਂ, ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ, ਜਿੱਧਰ ਨੂੰ ਮੂੰਹ ਉੱਧਰ ਨੂੰ ਚਲਿਆ ਜਾ, ਫਿਰ ਲਾਹੌਰ ਨੂੰ ਫਿਰ ਚਲਿਆ ਗਿਆ ਸੀ। ਕਹਿੰਦੇ ਕੌਲ ਜੀ, ਅਸੀਂ ਰਾਮ ਰਾਏ ਵਾਂਗੂ ਕਿਸੇ ਖੁਸ਼ਾਮਦ ਵਿੱਚ ਪੰਗਤੀ ਨਹੀਂ ਬਦਲਾਈ, ਅਸੀਂ ਤਾਂ ਤੁਰਕਾਂ ਦੇ ਭਵਿੱਖਤ ਨੂੰ ਕਥਨ ਕੀਤਾ। ਇਹ ਗੱਲ ਸੁਣ ਕੇ ਕੌਲ ਸ਼ਰਨੀ ਪੈ ਗਿਆ। ਸੋ ਇਸ ਪ੍ਰਕਾਰ ਇਹ ਜਿਹੜਾ ਆਪਣਾ ਪ੍ਰਸੰਗ ਹੈ, ਸੂਰਜ ਪ੍ਰਤਾਪ ਦੀ ਕਥਾ ਜਦੋਂ ਕਰਾਂਗੇ, ਦਸਵੇਂ ਪਾਤਸ਼ਾਹ ਦੇ ਪ੍ਰਸੰਗ ਵਿੱਚ ਇਹ ਖੁੱਲ੍ਹ ਕੇ ਪ੍ਰਸੰਗ ਆਵੇਗਾ। ਚਾਰੇ ਵੇਦ ਹੋਏ ਸਚਿਆਰ, ਚਾਰੇ ਵੇਦ ਆਪੋ ਆਪਣੀ ਗੱਲ ਕਹਿ ਕੇ ਸੱਚੇ ਹੋ ਰਹੇ ਭਾਈ, ਉਸ ਮੌਕੇ ਉਹੀ ਸੀਗੇ, ਪੜ ਹੈ ਗੁਣ ਹੈ ਤਿੰਨ ਚਾਰ ਵੀ ਚਾਰ। ਜਿਹੜੇ ਪੁਰਸ਼ ਵੇਦਾਂ ਨੂੰ ਪੜ੍ਹ ਕੇ ਪਰਮੇਸ਼ਰ ਦਾ ਨਾਮ ਸਿਮਰਨ ਗੁਣ ਹੈ ਵਿਚਾਰ ਕਰਦੇ ਨੇ, ਉਹਨਾਂ ਨੂੰ ਚਾਰ ਹੁੰਦਾ ਸੁੰਦਰ ਆਤਮ ਵਿਚਾਰ ਪ੍ਰਾਪਤ ਹੁੰਦਾ ਹੈ। ਪਰ ਮੁੱਖ ਗੱਲ ਅਸੀਂ ਗੁਰਮਤ ਦੀ ਇਹ ਦੱਸਦੇ ਹਾਂ, ਭਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਭਾਉ ਭਗਤ ਹੁੰਦਾ ਪ੍ਰੇਮਾ ਭਗਤੀ ਕਰਕੇ ਆਪਣੇ ਆਪ ਨੂੰ ਬੰਦਾ ਨੀਵਾਂ ਸਦਾਵੇ, ਫਿਰ ਵੀ ਕਹੇ ਜੀ ਮੈਂ ਤਾਂ ਸੇਵਾਦਾਰ ਹਾਂ ਜੀ, ਮੈਂ ਤਾਂ ਦਾਸ ਹਾਂ ਜੀ, ਮੈਂ ਤਾਂ ਕੁਛ ਵੀ ਨਹੀਂ। ਤੁਲਸੀ ਯਾ ਸੰਸਾਰ ਮੇਂ ਤੀਨ ਵਸਤ ਹੈ ਸਾਰ, ਮਿੱਠਾ ਬੋਲਣ ਨਿਵ ਚੱਲਣ ਕਰਨਾ ਪਰ ਉਪਕਾਰ। ਸਤਿਗੁਰ ਮਹਾਰਾਜ ਕਥਨ ਕਰਦੇ ਤਾਂ ਉਹ ਮੋਖ ਹੁੰਦਾ ਅੰਤਰੇ ਭਾਵ ਭੇਦ ਤੋਂ, ਮੋਖ ਹੁੰਦਾ ਛੁੱਟਣਾ ਪ੍ਰਾਪਤ ਕਰਦਾ, ਹਿਰਦੇ ਅੰਦਰ ਹੀ ਮੁਕਤੀ ਪਾ ਲੈਂਦਾ। ਹੁਣ ਗੁਰੂ ਨਾਨਕ ਦੇਵ ਜੀ ਗੁਰਮਤ ਅਨੁਸਾਰ ਦੱਸਦੇ ਨੇ ਆਪਣੇ ਵੱਲੋਂ, ਪੌੜੀ ਸਤਿਗੁਰ ਵਿਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ। ਮਹਾਰਾਜ ਕਹਿੰਦੇ ਮੈਂ ਆਪਣੇ ਸਤਿਗੁਰਾਂ ਦੀ ਵਿਟੋਂ ਭਾਵ ਉੱਪਰੋਂ ਬਲਿਹਾਰ ਕੁਰਬਾਨ ਜਾਂਦਾ, ਜਿਨ੍ਹਾਂ ਸਤਿਗੁਰਾਂ ਨਾਲ ਮਿਲ ਕੇ ਮੈਂ ਪਰਮੇਸ਼ਰ ਨੂੰ ਸੰਭਾਲਿਆ ਤੋਂ ਭਾਵ ਯਾਦ ਕੀਤਾ। ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆ, ਇਨੀ ਨੇਤਰੀ ਜਗਤ ਨਿਹਾਲਿਆ। ਜਿਨ੍ਹਾਂ ਗੁਰਾਂ ਨੇ ਉਪਦੇਸ਼ ਦੇ ਕੇ ਬੁੱਧੀ ਰੂਪੀ ਨੇਤਰਾਂ ਚ ਗਿਆਨ ਰੂਪੀ ਅੰਜਨ ਹੁੰਦਾ ਸੁਰਮਾ ਪਾ ਦਿੱਤਾ, ਅਤੇ ਜਿਨ੍ਹਾਂ ਦੀ ਬਰਕਤ ਕਰਕੇ ਮੈਂ ਇਹਨਾਂ ਨੇਤਰਾਂ ਨਾਲ ਸਾਰੇ ਜਗਤ ਨੂੰ ਬ੍ਰਹਮ ਰੂਪ ਕਰਕੇ ਨਿਹਾਲਿਆ ਤੋਂ ਭਾਵ ਦੇਖਿਆ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣਜਾਰਿਆ। ਜਿਹੜੇ ਪੁਰਸ਼ ਜਿਹੜੇ ਨੇ ਖਸਮ ਤੋਂ ਭਾਵ ਅਕਾਲ ਪੁਰਖ ਨੂੰ ਜਾਂ ਗੁਰੂ ਸਾਹਿਬ ਨੂੰ ਛੱਡ ਕੇ ਦੇਵੀ ਦੇਵਤਿਆਂ ਦੀ ਪੂਜਾ ਲੱਗੇ ਨੇ, ਉਹ ਜੀ ਰੂਪ ਬਣ ਜਾ ਰਹੇ ਸੰਸਾਰ ਸਮੁੰਦਰ ਚ ਡੁੱਬ ਗਏ। ਸਤਿਗੁਰੂ ਹੈ ਬੋਹੇ ਥਾ ਵਿਰਲੈ ਕਿਨੈ ਵੀ ਚਾਰਿਆ। ਮਹਾਰਾਜ ਦੇਵ ਜੀ ਕਥਨ ਕਰਦੇ ਕਿ ਇੱਕ ਸੱਚੇ ਜਹਾਨ ਹਨ ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਤਿਗੁਰ। ਸਤਿਗੁਰਾਂ ਪਾਸ ਨਾਮ ਗਿਆਨ ਰੂਪੀ ਜਹਾਜ਼ ਹੈ, ਪਰ ਇਹ ਗੱਲ ਨੂੰ ਕਿਸੇ ਬਿਰਲੇ ਬਿਰਲੇ ਬੰਦੇ ਨੇ ਸਮਝਿਆ ਹੈ। ਕਰ ਕਿਰਪਾ ਪਾਰ ਉਤਾਰਿਆ, ਜਿਹਨੇ ਇਸ ਗੱਲ ਨੂੰ ਵਿਚਾਰਿਆ ਤੇ ਗੁਰੂ ਦੀ ਸ਼ਰਨ ਲੈ ਲਈ ਹੈ, ਸੋ ਉਹਨੂੰ ਗੁਰਾਂ ਨੇ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਕਰ ਦਿੱਤਾ ਹੈ। ਸੋ ਇਸੇ ਪੌੜੀ ਦਾ ਭਾਵ ਧੰਨ ਗੁਰੂ ਰਾਮਦਾਸ ਸਾਹਿਬ ਨੇ ਵਡਹੰਸ ਦੀ ਵਾਰ ਦੀ ਪੰਜਵੀਂ ਪੌੜੀ ਵਿੱਚ ਵੀ ਕਥਨ ਕੀਤਾ ਹੈ। ਮਹਾਰਾਜ ਕਹਿੰਦੇ, ਤਿਸ ਗੁਰ ਕੋ ਹੋਂ ਵਾਰਿਆ ਜਿਨ ਹਰ ਕੀ ਹਰ ਕਥਾ ਸੁਣਾਈ, ਤਿਸ ਗੁਰ ਕੋ ਹੋਂ ਸਦ ਬਲਿਹਾਰਨੇ ਜਿਨ ਹਰ ਸੇਵਾ ਬਣਤ ਬਣਾਈ। ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੁਡਾਈ, ਤਿਸ ਗੁਰ ਕੋ ਸਾਬਾਸ ਹੈ ਜਿਨ ਹਰ ਸੋਝੀ ਪਾਈ, ਨਾਨਕ ਗੁਰ ਵਿੱਟੋਂ ਵਾਰਿਆ ਜਿਨ ਹਰ ਨਾਮ ਦੀਆ ਮੇਰੇ ਮਨ ਕੀ ਆਸ ਪੁਰਾਈ।